ਸਤਿਗ੍ਰੰਥ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਰਮੁਖੀ ਬਿਰਤੀ ਵਾਲੇ ਜੀਵ ਹਾਂ, ਇਸ ਲਈ ਸਾਡੀ ਸਮਝ, ਸਾਡਾ ਗਿਆਨ, ਸਾਡੇ ਨਿਸ਼ਚੇ, ਭਾਵਨਾਵਾਂ ਆਦਿ ਇਹ ਤ੍ਰੈਗੁਣੀ ਅਸਥੂਲ ਮਾਇਕੀ ਦਾਇਰੇ ਤੱਕ ਸੀਮਿਤ ਹਨ ਅਤੇ ਅਦ੍ਰਿਸ਼ਟ ਗੁਪਤ ਸੂਖਮ ਮੰਡਲ ਦੀ ਬਾਬਤ ਵੀ ਸਾਡਾ ਗਿਆਨ ਅਤੇ ਨਿਸ਼ਚਾ ਐਵੇਂ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਓਪਰਾ ਜਿਹਾ ਅਤੇ ਭਿੰਨ ਭਿੰਨ ਹੁੰਦਾ ਹੈ। ਜੁਗਾਂ ਜੁਗਾਂ ਤੋਂ ਮਹਾਂਪੁਰਖਾਂ ਅਤੇ ਗੁਰੂਆਂ ਦੇ ਉਪਦੇਸ਼ਾਂ ਅਤੇ ਬਾਣੀਆਂ ਦੇ ਬਾਵਜੂਦ ਜਮ ਅਤੇ ਹੋਰ ਅਨੇਕਾਂ ਪੱਖਾਂ ਬਾਬਤ ਸਾਡੇ ਖਿਆਲ ਅਤੇ ਨਿਸ਼ਚੇ ਭਿੰਨ ਭਿੰਨ, ਅਜੀਬ ਅਤੇ ਹਾਸੋਹੀਣੇ ਬਣੇ ਹੋਏ ਹਨ, ਜੋ ਕਿ ਅਸਲੀਅਤ ਤੋਂ ਬਹੁਤ ਦੂਰ ਜਾਂ ਉਲਟ ਹੁੰਦੇ ਹਨ। ਇਸੇ ਤਰ੍ਹਾਂ ਜਮ੍ਹਾਂ ਦੀ ਬਾਬਤ ਸਾਡਾ ਭੁਲੇਖਾ ਹੈ। ਅਸੀਂ ਕਈ ਡਰਾਉਣੀਆਂ ਸ਼ਕਲਾਂ ਵਾਲੇ ਮਨੋਕਲਪਤ ਰਾਕਸ਼ਸ, ਦੈਂਤ, ਦੇਵੀ ਦੇਵਤੇ ਆਦਿ ਘੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਹੈ ਕਿ ਰੱਬ ਦੀ ਦਰਗਾਹ ਵਿੱਚ ਕੋਈ ਦਫ਼ਤਰ ਹੋਏਗਾ ਜਿਹਦੇ ਵਿੱਚ ਸਾਡੇ ਲੇਖ ਲਿਖੇ ਜਾਂਦੇ ਹਨ ਅਤੇ ਅੰਤ ਨੂੰ ਮੌਤ ਤੋਂ ਉਪਰੰਤ ਦਫ਼ਤਰ ਸੋਧਿਆ ਜਾਂਦਾ ਹੈ ਅਤੇ ਉੱਥੇ ਫੈਸਲੇ ਹੁੰਦੇ ਹਨ। ਅਸਲ ਵਿੱਚ ਸਾਰਾ ਇਹ ਇਲਾਹੀ ਹੁਕਮ ਦਾ ਸਿਲਸਿਲਾ ਸੂਖਮ ਮੰਡਲ ਦੀ ਖੇਲ ਹੈ, ਜਿਹਨੂੰ ਦਰਸਾਉਣ ਦੀ ਗੁਰਮੁਖ ਪਿਆਰਿਆਂ ਨੇ ਇਸ ਲੇਖ ਦੇ ਵਿੱਚ ਕੋਸ਼ਿਸ਼ ਕੀਤੀ ਹੈ। ਜਿਵੇਂ ਰੌਸ਼ਨੀ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ। ਜਦੋਂ ਚਾਨਣ ਦਾ ਪ੍ਰਕਾਸ਼ ਹੁੰਦਾ ਹੈ ਤਾਂ ਹਨੇਰਾ ਆਪਣੇ ਆਪ ਹੀ ਗਾਇਬ ਹੋ ਜਾਂਦਾ ਹੈ। ਰੱਬ ਪ੍ਰਕਾਸ਼ ਰੂਪ ਹੈ, ਪ੍ਰੇਮ ਸਰੂਪ ਹੈ। ਜਿੱਥੇ ਰੱਬ ਦਾ ਪ੍ਰਕਾਸ਼ ਹੈ ਉੱਥੇ ਰੱਬ ਦੀ ਹੋਂਦ ਹੈ ਅਤੇ ਰੱਬ ਦਾ ਤੱਤ ਗਿਆਨ ਸਰੂਪ ਪ੍ਰਕਾਸ਼ ਵੀ ਉੱਥੇ ਹੋਏਗਾ। ਇਹ ਆਤਮ ਮੰਡਲ ਦੀ ਖੇਡ ਹੈ ਜਿੱਥੇ ਕਿ ਰੱਬੀ ਹੁਕਮ ਵਰਤਦਾ ਹੈ। ਜਦੋਂ ਜੀਵ ਅਗਿਆਨਤਾ ਦੇ ਹਨੇਰ ਵਿੱਚ ਆਪਣੇ ਵਿਰਸੇ ਅਰਥਾਤ ਆਤਮਿਕ ਪ੍ਰਕਾਸ਼ ਤੋਂ ਉਰਲੇ ਹੋ ਜਾਂਦਾ ਹੈ, ਭੁੱਲ ਜਾਂਦਾ ਹੈ, ਤ੍ਰੈਗੁਣੀ ਮੰਡਲ ਦੇ ਅਗਿਆਨਤਾ ਰੂਪੀ ਹਨੇਰ ਦੇ ਭਰਮ ਭੁਲਾਵੇ ਦੇ ਦਾਇਰੇ ਵਿੱਚ ਵਿਚਰਦਾ ਹੈ, ਰੱਬੀ ਹੁਕਮ ਦੀ ਰਵਾਨਗੀ ਤੋਂ ਉਹ ਬੇਸੁਰਾ ਹੋ ਕੇ ਪੰਜਾਂ ਦੀ ਪ੍ਰੇਰਨਾ ਹੇਠ ਆਪਣੀ ਮਨਮਰਜ਼ੀ ਕਰਦਾ ਹੈ ਅਤੇ ਹੁਕਮ ਜਾਂ ਰੱਬੀ ਭਾਣੇ ਤੋਂ ਬਾਹਰ ਹੋ ਕੇ ਨਜਾਇਜ਼ ਕਰਮ ਕਰਨ ਲੱਗਦਾ ਹੈ। ਜੀਵ ਨੂੰ ਹੁਕਮ ਦੀ ਉਲੰਘਣਾ ਕਰਨ ਤੋਂ ਅਤੇ ਉਹਨੂੰ ਆਪਣੀ ਮਨਮਰਜ਼ੀ ਕਰਨ ਤੋਂ ਰੋਕਣ ਲਈ, ਹੋੜਨ ਲਈ ਗੁਰਬਾਣੀ ਵਿੱਚ ਬੜੀ ਸਖਤ ਤਾੜਨਾ ਕੀਤੀ ਗਈ ਹੈ। ਜੇਕਰ ਅਸੀਂ ਢੀਠ ਹੋ ਕੇ ਫੇਰ ਵੀ ਮਨਮਰਜ਼ੀ ਵਿੱਚ ਨਜਾਇਜ਼ ਕਰਮ ਕਰਦੇ ਹਾਂ ਤਾਂ ਉਹਦੀ ਸਜ਼ਾ ਭੁਗਤਾਉਣ ਵਾਸਤੇ ਜਮ ਬਣਾਏ ਗਏ ਹਨ। ਇਹ ਸਭ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ, ਕਿਉਂਕਿ ਜਮ ਤ੍ਰੈਗੁਣੀ ਮਾਇਕੀ ਮੰਡਲ ਤੱਕ ਹੀ ਕੰਮ ਕਰਦੇ ਹਨ। ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਬੇਅੰਤ ਆਕਾਸ਼ ਗੰਗਾ ਜਾਂ ਤਾਰਿਆਂ ਦੇ ਝੁੰਡ ਹਨ। ਹਰ ਇੱਕ ਤਾਰੇ ਵਿੱਚ ਕਈ ਸਿਤਾਰੇ ਹੁੰਦੇ ਹਨ, ਪਲੈਨਟਸ ਹੁੰਦੇ ਹਨ। ਇਹਨਾਂ ਸਿਤਾਰਿਆਂ ਵਿੱਚੋਂ ਸਾਡੀ ਧਰਤੀ ਵੀ ਇੱਕ ਸਿਤਾਰਾ ਹੈ। ਸਾਡੀ ਦੁਨੀਆ ਵਿੱਚ ਬੇਅੰਤ ਦੇਸ਼ ਹਨ। ਹਰ ਇੱਕ ਦੇਸ਼ ਦੀ ਅੱਡੋ ਅੱਡ ਸਰਕਾਰ ਹੈ, ਅੱਡ ਅੱਡ ਗੌਰਮੈਂਟ ਹੈ। ਹਰ ਇੱਕ ਸਰਕਾਰ ਦਾ ਸੰਵਿਧਾਨ ਵੀ ਅਲੱਗ ਅਲੱਗ ਹੁੰਦਾ ਹੈ। ਸੰਵਿਧਾਨ ਅਨੁਸਾਰ ਉੱਥੇ ਕਾਨੂੰਨ ਬਣਾਏ ਜਾਂਦੇ ਹਨ। ਕਾਨੂੰਨਾਂ ਨੂੰ ਪ੍ਰਚਲਿਤ ਕਰਨ ਲਈ ਫਿਰ ਅਮਲਾ ਫੈਲਾ ਹੁੰਦਾ ਹੈ। ਕਾਨੂੰਨ ਦੀ ਉਲੰਘਣਾ ਦੀ ਰਾਖੀ ਲਈ ਪੁਲਿਸ ਬਣਾਈ ਜਾਂਦੀ ਹੈ। ਉਲੰਘਣਾ ਦੀ ਸਜ਼ਾ ਲਈ ਕਚਹਿਰੀਆਂ ਹਨ। ਕਚਹਿਰੀਆਂ ਵਿੱਚ ਫਿਰ ਮੁਕੱਦਮੇ ਦੀ ਪੈਰਵਾਈ ਲਈ ਮਿਸਲ, ਮੁਦਈ, ਮੁਜ਼ਰਮ, ਗਵਾਹ, ਵਕੀਲ ਆਦਿ ਪੇਸ਼ ਕੀਤੇ ਜਾਂਦੇ ਹਨ। ਜੱਜ ਮੁਕੱਦਮੇ ਦੀ ਸੁਣਵਾਈ ਕਰਕੇ ਕਾਨੂੰਨ ਅਨੁਸਾਰ ਦੋਸ਼ੀ ਨੂੰ ਸਜ਼ਾ ਸੁਣਾਉਂਦਾ ਹੈ। ਇਹ ਸਜ਼ਾ ਭੁਗਤਣ ਲਈ ਫਿਰ ਜੇਲ੍ਹਾਂ ਬਣੀਆਂ ਹੋਈਆਂ ਹਨ, ਜਿੱਥੇ ਜੇਲ੍ਹ ਦੇ ਕਾਰਕੁਨ ਮੁਜ਼ਰਮ ਨੂੰ ਸਜ਼ਾ ਭੁਗਤਾਉਂਦੇ ਹਨ। ਇਹ ਸਾਰਾ ਸਾਡਾ ਦੁਨਿਆਵੀ ਕਾਨੂੰਨੀ ਸਿਲਸਿਲਾ ਹੈ, ਇਹ ਦ੍ਰਿਸ਼ਟਮਾਨ ਮੰਡਲ ਦੀ ਖੇਲ ਹੈ। ਇਸ ਸਿਲਸਿਲੇ ਵਿੱਚ ਰਵਾਦਾਰੀ ਹੋ ਸਕਦੀ ਹੈ, ਕਿਸੇ ਦੀ ਸਿਫਾਰਿਸ਼ ਹੋ ਸਕਦੀ ਹੈ, ਅਸੀਂ ਪੁਲਿਸ ਤੋਂ ਬਚ ਸਕਦੇ ਹਾਂ, ਰਿਸ਼ਵਤ ਚੱਲ ਸਕਦੀ ਹੈ, ਵਕੀਲਾਂ ਦੀ ਦਿਮਾਗੀ ਹੇਰਾਫੇਰੀ ਹੋ ਸਕਦੀ ਹੈ, ਗਵਾਹੀਆਂ ਝੂਠੀਆਂ ਹੋ ਸਕਦੀਆਂ ਹਨ, ਫੈਸਲੇ ਵਿੱਚ ਵੀ ਭੁੱਲ ਜਾਂ ਕਿਤੇ ਗਲਤੀ ਹੋ ਸਕਦੀ ਹੈ। ਪਰ ਮਾਨਸਾ ਕਿਉਂ ਦਿਬਾਣੋ ਕੋਈ ਨਸ ਭੱਜ ਨਿਕਲੈ, ਹਰ ਦਿਬਾਣੋ ਕੋਈ ਕਿੱਥੇ ਜਾਇਆ। ਇਸ ਦ੍ਰਿਸ਼ਟਮਾਨ ਦੁਨਿਆਵੀ ਕਾਨੂੰਨੀ ਸਿਲਸਿਲੇ ਤੋਂ ਇਲਾਵਾ ਜੋ ਅਦ੍ਰਿਸ਼ਟ ਮੰਡਲ ਵਿੱਚ ਗੁਪਤ ਕਾਨੂੰਨੀ ਸਿਲਸਿਲਾ ਜਾਂ ਇਲਾਹੀ ਹੁਕਮ ਚੱਲ ਰਿਹਾ ਹੈ, ਇਹ ਦੁਨਿਆਵੀ ਸਿਲਸਿਲੇ ਤੋਂ ਵਿਲੱਖਣ ਹੈ, ਹੋਰਵੇਂ ਹੈ। ਦੁਨਿਆਵੀ ਸਿਲਸਿਲੇ ਵਿੱਚ ਭਿੰਨ ਭਿੰਨ ਦੇਸ਼ਾਂ ਦੇ ਭਿੰਨ ਭਿੰਨ ਕਾਨੂੰਨ ਹੁੰਦੇ ਹਨ, ਉਹਨਾਂ ਕਾਨੂੰਨਾਂ ਦੀਆਂ ਅੱਗੋਂ ਅਨੇਕਾਂ ਧਾਰਾਵਾਂ ਹੁੰਦੀਆਂ ਹਨ, ਪਰ ਇਲਾਹੀ ਹੁਕਮ ਦਾ ਤਾਂ ਇੱਕੋ ਇੱਕ ਕਾਨੂੰਨ ਹੈ, ਉਹਦੀ ਇੱਕੋ ਇੱਕ ਹੀ ਧਾਰਾ ਹੈ। ਉਹ ਕੀ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਇਹ ਦੁਨਿਆਵੀ ਕਾਨੂੰਨ ਸਾਡੇ ਹਮੇਸ਼ਾ ਬਦਲਦੇ ਵੀ ਰਹਿੰਦੇ ਹਨ, ਜਾਂ ਫਿਰ ਇਹਨਾਂ 'ਚ ਤਰਮੀਮਾਂ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਹਨ, ਪਰ ਇਲਾਹੀ ਹੁਕਮ ਉਹ ਜੁਗਾਂ ਜੁਗਾਂਤਰਾਂ ਤੋਂ ਅਪਾਰ, ਸੱਚਾ, ਅਪੁੱਲ, ਅਟਲ ਹੋਣ ਕਰਕੇ ਇਹਦੀ ਤਰਮੀਮ ਦੀ ਲੋੜ ਹੀ ਨਹੀਂ। ਇਹ ਇਲਾਹੀ ਹੁਕਮ ਜੁਗੋ ਜੁਗ ਸਦੀਵੀ ਇਕਸਾਰ ਵਰਤਦਾ ਰਿਹਾ ਹੈ ਅਤੇ ਇਸੇ ਤਰ੍ਹਾਂ ਵਰਤਦਾ ਰਹੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਇਹ ਹੁਕਮ ਇਲਾਹੀ ਮੰਡਲ ਦਾ ਗੁਪਤ ਅਤੇ ਅਣਲਿਖਿਆ ਕਾਨੂੰਨ ਹੈ। ਇਹ ਆਮ ਜਨਤਾ ਦੇ ਸਮਝਣ ਅਤੇ ਬੁੱਝਣ ਤੋਂ ਪਰੇ ਹੈ, ਇਸ ਲਈ ਇਸ ਇਲਾਹੀ ਕਾਨੂੰਨ ਦੀ ਉਲੰਘਣਾ ਸਾਡੇ ਕੋਲੋਂ ਸਹਿਜ ਸੁਭਾਏ ਅਣਜਾਣੇ ਹੀ ਹੋ ਜਾਂਦੀ ਹੈ। ਹੁਕਮੀ ਲਿਖੇ ਸਿਰਲੇਖ, ਵਿਣ ਕਲਮ ਮਸਵਾਣੀ ਹੈ। ਗੁਰੂਆਂ, ਭਗਤਾਂ, ਗੁਰਮੁਖਾਂ, ਸੰਤ ਜਨਾਂ ਨੇ ਇਸ ਇਲਾਹੀ ਹੁਕਮ ਨੂੰ ਆਪਣੀਆਂ ਜੀਵਨੀਆਂ ਅਤੇ ਆਪਣੀਆਂ ਬਾਣੀਆਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਪਰ ਫਿਰ ਵੀ ਅਸੀਂ ਇਹਨਾਂ ਗੁਪਤ ਇਲਾਹੀ ਭੇਦਾਂ ਨੂੰ ਐਵੇਂ ਦਿਮਾਗੀ ਤੌਰ 'ਤੇ ਓਪਰੇ ਜਿਹੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ ਅਤੇ ਛੇਤੀ ਹੀ ਭੁੱਲ ਜਾਂਦੇ ਹਾਂ। ਅਸਲ ਵਿੱਚ ਅਸੀਂ ਦ੍ਰਿਸ਼ਟਮਾਨ ਦੁਨੀਆ ਵਿੱਚ ਇੰਨੇ ਗਲਤਾਨ ਹਾਂ, ਇੰਨੇ ਮਸਤ ਹਾਂ ਕਿ ਇਲਾਹੀ ਗੁਪਤ ਹੁਕਮ ਨੂੰ ਸਮਝਣ ਅਤੇ ਬੁੱਝਣ ਦੀ ਸਾਨੂੰ ਲੋੜ ਨਹੀਂ ਪਾਸਦੀ, ਮੰਨਣਾ ਤਾਂ ਕੀ ਸੀ। ਜਦ ਅਸੀਂ ਦੁਨਿਆਵੀ ਕਾਨੂੰਨਾਂ ਦੀ ਦਿਖਦੇ ਹੋਏ ਵੀ ਜਾਣ ਬੁੱਝ ਕੇ ਉਲੰਘਣਾ ਕਰ ਸਕਦੇ ਹਾਂ, ਤਾਂ ਫਿਰ ਇਹ ਗੁਪਤ ਇਲਾਹੀ ਹੁਕਮ ਦੀ ਉਲੰਘਣਾ ਤਾਂ ਅਣਜਾਣੇ ਵਿੱਚ ਸਾਡੇ ਕੋਲੋਂ ਅਵਾਸ਼ੀ ਹੋ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਦੱਸਿਆ ਗਿਆ ਹੈ, ਸਭ ਕੋ ਜੰਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਇਸ ਗੁਪਤ ਇਲਾਹੀ ਹੁਕਮ ਦੀ ਫਿਰ ਗੁਪਤ ਤਰੀਕੇ ਨਾਲ ਹੀ ਰਾਖੀ ਹੁੰਦੀ ਹੈ ਅਤੇ ਅਦ੍ਰਿਸ਼ਟ ਤਰੀਕੇ ਨਾਲ ਇਹਦੀ ਉਲੰਘਣਾ ਕਰਨ ਵਾਲਿਆਂ ਦੀ ਸਜ਼ਾ ਵੀ ਭੁਗਤਾਈ ਜਾਂਦੀ ਹੈ। ਇਸ ਇਲਾਹੀ ਕਾਨੂੰਨ ਦੀ ਗੁਪਤ ਸ਼ਕਤੀ ਆਪਣੇ ਆਪ ਹਰਕਤ ਵਿੱਚ ਆਉਂਦੀ ਹੈ ਅਤੇ ਦੋਸ਼ੀ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਸਜ਼ਾ ਭੁਗਤਣੀ ਪੈਂਦੀ ਹੈ। ਇਸ ਗੁਪਤ ਇਲਾਹੀ ਕਚਹਿਰੀ ਵਿੱਚ ਕਿਸੇ ਪੁਲਿਸ, ਗਵਾਹ, ਮਿਸਲ, ਵਕੀਲ ਜਾਂ ਜੱਜ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸਾਰੀ ਪੈਰਵੀ ਅਤੇ ਕਾਨੂੰਨੀ ਕਾਰਵਾਈ ਅਦ੍ਰਿਸ਼ਟ ਦੁਨੀਆ ਵਿੱਚ ਸਹਿਜ ਸੁਭਾਏ ਆਪਣੇ ਆਪ ਗੁਪਤੋ ਗੁਪਤੀ ਵਰਤ ਰਹੀ ਹੈ। ਖੂਬੀ ਇਹ ਹੈ ਕਿ ਇਸ ਇਲਾਹੀ ਕਾਨੂੰਨੀ ਸਿਲਸਿਲੇ ਵਿੱਚ ਕਿਸੇ ਵੀ ਉਕਾਈ ਜਾਂ ਗਲਤੀ ਦੀ ਕੋਈ ਗੁੰਜਾਇਸ਼ ਨਹੀਂ, ਕਿਉਂਕਿ ਇਸ ਇਲਾਹੀ ਗੁਪਤ ਕਚਹਿਰੀ ਵਿੱਚ ਸੱਚੋ ਸੱਚ ਧਰਮ ਨਿਆਂ ਹੀ ਵਰਤਦਾ ਹੈ। ਦੁਨਿਆਵੀ ਕਾਨੂੰਨ ਤਾਂ ਸਰਕਾਰੀ ਕਿਤਾਬਾਂ ਵਿੱਚ ਲਿਖੇ ਹੁੰਦੇ ਹਨ, ਉਹਨਾਂ ਦੀਆਂ ਸੂਖਮ ਭਾਵਨਾਵਾਂ ਹੀ ਸਾਡੇ ਦਿਮਾਗ ਵਿੱਚ ਵਸੀਆਂ ਹੋਈਆਂ ਹਨ, ਜਿਹਦੀ ਉਲੰਘਣਾ ਤੋਂ ਬਚਣ ਦਾ ਅਸੀਂ ਖਿਆਲ ਕਰਦੇ ਹਾਂ। ਪਰ ਇਲਾਹੀ ਹੁਕਮ ਦੇ ਕਾਨੂੰਨ ਇਹ ਕਿਤਾਬਾਂ ਵਿੱਚ ਨਹੀਂ ਲਿਖੇ ਜਾਂਦੇ, ਇਹ ਤਾਂ ਸਾਡੇ ਅੰਤਰ ਆਤਮੇ ਨਾਲ ਲਿਖੇ ਹੋਏ ਹਨ, ਸਾਡੇ ਅੰਤਰ ਆਤਮੇ ਭਰਪੂਰ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਹੁਕਮੀ ਲਿਖੈ ਸਿਰਲੇਖ ਵਿਣ ਕਲਮ ਮਸਵਾਣੀਐ। ਜਿਵੇਂ ਦੁਨਿਆਵੀ ਕਾਨੂੰਨ ਮੰਨਣ ਵਾਲੇ ਜੋ ਸ਼ਹਿਰੀ ਹਨ ਉਹ ਪੁਲਿਸ ਦੀ ਪਕੜ ਤੋਂ ਬਚੇ ਰਹਿੰਦੇ ਹਨ, ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪਣੇ ਅੰਤਰ ਆਤਮੇ ਲਿਖੇ ਹੋਏ ਹੁਕਮ ਜਾਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਰਹਾਂਗੇ, ਉਹਨੂੰ ਮੰਨਦੇ ਰਹਾਂਗੇ, ਉਹਨਾਂ ਚਿਰ ਅਸੀਂ ਜਮ ਰੂਪੀ ਅਦ੍ਰਿਸ਼ਟ ਪੁਲਿਸ ਤੋਂ ਬਚੇ ਰਹਾਂਗੇ। ਪਰ ਜ਼ਮੀਰ ਦੀ ਅੰਤਰ ਆਤਮਿਕ ਤਾੜਨਾ ਨੂੰ ਅਸੀਂ ਗੋਲਦੇ ਨਹੀਂ ਜਾਂ ਫਿਰ ਅਣਗਹਿਲੀ ਕਰਕੇ ਇਗਨੋਰ ਕਰ ਦਿੰਦੇ ਹਾਂ। ਦੁਨਿਆਵੀ ਕਾਨੂੰਨ ਤਾਂ ਸਾਡੇ ਉੱਤੇ ਉਨਾ ਚਿਰ ਲਾਗੂ ਹੁੰਦੇ ਹਨ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਪਰ ਇਹ ਜੋ ਅਦ੍ਰਿਸ਼ਟ ਕਾਨੂੰਨ ਹੈ ਇਹ ਮੌਤ ਤੋਂ ਮਗਰੋਂ ਵੀ ਸਾਡੀ ਰੂਹ ਜਾਂ ਜੀਵ 'ਤੇ ਲਾਗੂ ਰਹਿੰਦਾ ਹੈ, ਜੇਕਰ ਆਪਣੀ ਚਤੁਰਾਈ ਸਿਫਾਰਸ਼ ਰਿਸ਼ਵਤ ਨਾਲ ਅਸੀਂ ਦੁਨਿਆਵੀ ਕਾਨੂੰਨ ਤੋਂ ਬਚ ਵੀ ਜਾਈਏ ਤਾਂ ਵੀ ਸਾਡੀ ਮੌਤ ਤੋਂ ਮਗਰੋਂ ਸਾਡੇ ਕਰਮਾਂ ਜਾਂ ਪਾਪਾਂ ਦੀ ਸਜ਼ਾ ਸਾਡੇ ਜੀਵ ਆਤਮਾ ਨੂੰ ਅਵਸ਼ ਭੁਗਤਣੀ ਪੈਂਦੀ ਹੈ। ਗੁਰਬਾਣੀ ਵਿੱਚ ਇਸ ਬਾਬਤ ਸਾਨੂੰ ਬੜੀ ਤਾੜਨਾ ਕੀਤੀ ਗਈ ਹੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨਸਿਓ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹੋਂ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ, ਹੋਮੇ ਮੇਰਾ ਕਰਮੂਏ ਕਿਛ ਸਾਥ ਨਾ ਲਿੱਤਾ, ਸਿਰ ਉੱਪਰ ਜਮਕਾਲ ਨਾ ਸੁਜਈ ਦੂਜੈ ਪਰਮਿੱਤਾ, ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ, ਅਮਲ ਸਿਰਾਨੋ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ, ਮਨ ਕਹਾਂ ਬਿਸਾਰਿਓ ਰਾਮ ਨਾਮ ਤਨ ਬਿਨਸੈ ਜਮ ਸਿਓ ਪਰੈ ਕਾਮ। ਇਸ ਵਿਸ਼ੇ ਦੇ ਸੂਖਮ ਪੱਖ ਨੂੰ ਸਮਝਣ ਲਈ ਹੋਰ ਸਪਸ਼ਟ ਕੀਤਾ ਜਾਂਦਾ ਹੈ, ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਅਸਲੀ ਕਰਮ ਕਰਤਾ ਸਾਡਾ ਸਰੀਰ ਨਹੀਂ, ਸਾਡੇ ਸਰੀਰ ਦੇ ਅੰਦਰ ਸਾਡਾ ਮਨ ਅਸਲੀ ਕਰਮ ਕਰਤਾ ਹੈ। ਮਨ ਵਿੱਚ ਪਹਿਲਾਂ ਕਿਸੇ ਬਾਹਰਲੀ ਸੰਗਤ ਜਾਂ ਕੁਸੰਗਤ ਦੇ ਕਾਰਨ ਉਕਸਾਹਟ ਪੈਦਾ ਹੁੰਦੀ ਹੈ, ਖਿਆਲ ਪੈਦਾ ਹੁੰਦੇ ਹਨ, ਉਹਨਾਂ ਖਿਆਲਾਂ ਦੁਆਰਾ ਸੰਕਲਪ ਉਤਪੰਨ ਹੁੰਦੇ ਹਨ, ਇਹਨਾਂ ਖਿਆਲਾਂ ਉੱਤੇ ਸਾਡੇ ਅੰਤਸ਼ਕਰਨ ਦੀ ਸਬਕੌਂਸ਼ੀਅਸ ਮਾਈਂਡ ਦੀ ਰੰਗਣ ਚੜ੍ਹੀ ਹੁੰਦੀ ਹੈ। ਇਸ ਰੰਗਣ ਉੱਤੇ ਪੰਜ ਵਿਸ਼ੇ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਕਸ ਪੈਂਦਾ ਹੈ। ਇਸ ਤਰ੍ਹਾਂ ਸਾਡੇ ਖਿਆਲਾਂ ਦਾ ਸਾਡੇ ਸਰੀਰ ਰਾਹੀਂ ਪ੍ਰਗਟਾਵਾ ਹੁੰਦਾ ਹੈ, ਜਿਹਨੂੰ ਕਿ ਕਰਮ ਕਿਹਾ ਜਾਂਦਾ ਹੈ। ਅਰਥਾਤ ਅਸੀਂ ਜੋ ਵੀ ਕਰਮ ਕਰਦੇ ਹਾਂ ਉਹ ਫੁਰਨਾ ਪਹਿਲਾਂ ਸਾਡੇ ਮਨ ਵਿੱਚ ਸਾਡੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਆਉਂਦਾ ਹੈ। ਇਹਦੇ ਤੋਂ ਸਪਸ਼ਟ ਹੈ ਕਿ ਸਾਡਾ ਸਰੀਰ ਸਿਰਫ ਮਨ ਦਾ ਹਥਿਆਰ ਹੈ, ਇੱਕ ਇੰਸਟਰੂਮੈਂਟ ਹੈ, ਇਹਨੂੰ ਸਾਡਾ ਮਨ ਆਪਣੇ ਖਿਆਲਾਂ ਦੀ ਆਸ਼ਾ ਪੂਰਤੀ ਲਈ ਵਰਤਦਾ ਹੈ। ਸਾਡੇ ਕਰਮਾਂ ਦਾ ਚੰਗੇ ਜਾਂ ਮਾੜੇ ਹੋਣਾ ਇਹ ਕਿਹਨਾਂ ਕਾਰਨਾਂ ਉੱਤੇ ਨਿਰਭਰ ਕਰਦਾ ਹੈ? ਪਹਿਲਾਂ ਤਾਂ ਬਾਹਰਲੀ ਉਕਸਾਹਟ, ਅਸੀਂ ਬਾਹਰਲੀ ਉਕਸਾਹਟ ਦਾ ਕਿੰਨਾ ਕੁ ਅਸਰ ਕਬੂਲ ਕਰਦੇ ਹਾਂ, ਦੂਜਾ ਪੰਜਾਂ ਦਾ ਪ੍ਰਭਾਵ, ਤੀਸਰਾ ਸਾਡੇ ਖਿਆਲਾਂ ਦੀ ਰੰਗਤ, ਚੌਥਾ ਸਾਡੇ ਅੰਤਸ਼ਕਰਨ ਦੀ ਆਵਾਜ਼, ਪੰਜਵਾਂ ਸਾਡੇ ਮਨ ਦੀਆਂ ਵਾਸ਼ਨਾਵਾਂ ਕਿਹੋ ਜਿਹੀਆਂ ਹਨ, ਛੇਵਾਂ ਸਾਡੀ ਬੁੱਧੀ ਦੀ ਸੋਚ ਸ਼ਕਤੀ। ਇਸ ਤਰ੍ਹਾਂ ਸਾਡੇ ਹਰ ਇੱਕ ਕਰਮ ਦੇ ਕਰਤੱਵ ਪਿੱਛੇ ਸਾਡਾ ਮਨ, ਤਨ, ਬੁੱਧੀ, ਚਿੱਤ, ਪੰਜ ਵਿਕਾਰ ਅਤੇ ਸਾਡਾ ਅੰਤਸ਼ਕਰਨ, ਇਹ ਸਾਰੇ ਹੀ ਹਿੱਸੇਦਾਰ ਹਨ, ਸਾਰੇ ਜ਼ਿੰਮੇਵਾਰ ਹਨ। ਇਹਨਾਂ ਦੇ ਸਮੁੱਚੇ ਇਕੱਠ ਨੂੰ ਹੀ ਜੀਵ ਕਿਹਾ ਜਾਂਦਾ ਹੈ ਅਤੇ ਇਸ ਜੀਵ ਨੂੰ ਸਮੁੱਚੇ ਕਰਮਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸਾਡੇ ਅੰਦਰ ਕਿਉਂਕਿ ਆਤਮ ਜੋਤ ਤਾਂ ਨਿਰਮਲ ਹੈ, ਇਹ ਸਰਬ ਗੁਣਾ ਭਰਪੂਰ ਹੈ, ਪਰ ਜਦ ਉਸ ਜੋਤ ਦੇ ਦੁਆਲੇ ਹੋਮੇ ਦਾ ਛੋੜ ਚੜ ਜਾਂਦਾ ਹੈ, ਗਿਲਾਫ ਚੜ ਜਾਂਦਾ ਹੈ, ਤਾਂ ਇਹਦੇ ਉੱਤੇ ਨੀਵੇਂ ਮਾਇਕੀ ਖਿਆਲਾਂ ਦੀ ਰੰਗਣ, ਜਿਹਨੂੰ ਮੈਲ ਕਿਹਾ ਗਿਆ ਹੈ, ਉਹ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਇਸੇ ਹੋਮੇ ਦੇ ਬਲਬ ਨੂੰ ਹੀ ਜੀਵ ਕਿਹਾ ਗਿਆ ਹੈ। ਇਹਦੇ ਵਿੱਚ ਜੋਤ ਦੀ ਰੋਸ਼ਨੀ ਤਾਂ ਉਸੇ ਤਰ੍ਹਾਂ ਸੰਪੂਰਨ ਹੁੰਦੀ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਵਿੱਚੋਂ ਜੋ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ, ਉਹ ਮੱਧਮ ਪੈ ਜਾਂਦੀ ਹੈ। ਦੂਸਰੇ ਲਫਜ਼ਾਂ ਵਿੱਚ, ਜਿਉਂ ਜਿਉਂ ਨੀਵੀਆਂ ਰੁਚੀਆਂ ਦੇ ਖਿਆਲਾਂ ਨਾਲ ਸਾਡਾ ਮਨ ਮੈਲਾ ਹੁੰਦਾ ਜਾਂਦਾ ਹੈ, ਰੋਸ਼ਨੀ ਧੁੰਦਲੀ ਹੁੰਦੀ ਜਾਂਦੀ ਹੈ, ਤਿਉਂ ਤਿਉਂ ਸਾਡੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਇਲਾਹੀ ਪ੍ਰਕਾਸ਼ ਅਤੇ ਇਲਾਹੀ ਗੁਣਾਂ ਦਾ ਪ੍ਰਗਟਾਵਾ ਬਾਹਰ ਵੱਲ ਘਟਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਦੇ ਮੈਲੇ ਮਨ ਵਿੱਚੋਂ ਨੀਵੀਆਂ ਰੁਚੀਆਂ ਉਪਜਦੀਆਂ ਹਨ ਅਤੇ ਅਸੀਂ ਕਰਮਬੱਧ ਹੋ ਕੇ ਉਹਨਾਂ ਦੇ ਅਧੀਨ ਪਾਪ ਕਮਾਉਂਦੇ ਹਾਂ, ਜਿਸ ਕਰਕੇ ਜਮਾਂ ਦੇ ਵੱਸ ਪੈ ਕੇ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੁਗਤਦੇ ਹਾਂ। ਇਹਦੇ ਉਲਟ, ਜਿਉਂ ਜਿਉਂ ਅਸੀਂ ਮੁੜ ਕੇ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ, ਸਤਸੰਗ ਵਿੱਚ ਵਿਚਰਦਿਆਂ ਉਸ ਆਤਮ ਜੋਤ ਦੀ ਹੋਂਦ, ਉਹਦੀ ਯਾਦ, ਉਹਦਾ ਸਿਮਰਨ ਕਰਾਂਗੇ, ਤਾਂ ਸਾਡੇ ਮਨ ਦੀ ਮੈਲ ਲੈਂਦੀ ਜਾਏਗੀ, ਮਨ ਉੱਤੇ ਅੰਤਰ ਆਤਮੇ ਦਾ ਅਕਸ, ਰੋਸ਼ਨੀ ਜਾਂ ਪ੍ਰਕਾਸ਼ ਵੱਧਦਾ ਜਾਏਗਾ ਅਤੇ ਸਾਡੇ ਮਨ ਤਨ ਵਿੱਚ ਨੀਵੀਆਂ ਰੁਚੀਆਂ ਦੀ ਬਜਾਏ ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ। ਜਿਵੇਂ ਕਿ ਮਾਇਕੀ ਅਗਿਆਨਤਾ ਦਾ ਹਨੇਰਾ ਘਟਦਾ ਜਾਏਗਾ ਅਤੇ ਮਾਇਆ ਰੂਪੀ ਜਮਾਂ ਤੋਂ ਅਸੀਂ ਬਚਦੇ ਜਾਵਾਂਗੇ। ਵਾਸ਼ਨਾ ਜਾਂ ਸੰਕਲਪ, ਇਹ ਮੂਲ ਕਾਰਨ ਇਹਨਾਂ ਦਾ ਸਾਡਾ ਮਨ ਹੈ। ਇਹ ਨੀਵੀਂ ਰੁਚੀ ਵਾਲਾ ਮਨ ਅਸਲ ਦੇ ਵਿੱਚ ਮੁਜ਼ਰਿਮ ਹੈ, ਇਹ ਕਸੂਰਵਾਰ ਹੈ, ਪਰ ਸਰੀਰ ਨੂੰ ਨਾਲ ਸਜ਼ਾ ਭੁਗਤਣੀ ਪੈਂਦੀ ਹੈ। ਕਿਉਂ? ਕਿਉਂਕਿ ਇਹ ਮਨ ਦਾ ਸਾਥੀ ਬਣ ਕੇ ਸਰੀਰ ਵਾਸ਼ਨਾ ਪੂਰਤੀ ਵਿੱਚ ਹਿੱਸਾ ਲੈਂਦਾ ਹੈ। ਨੀਵੇਂ ਮਨ ਦੀ ਸੰਗਤ ਕਰਨ ਅਤੇ ਹਥਿਆਰ ਵਜੋਂ ਵਰਤੇ ਜਾਣ ਕਰਕੇ ਸਾਡੇ ਸਰੀਰ ਨੂੰ ਕਸ਼ਟ ਭੁਗਤਣੇ ਪੈਂਦੇ ਹਨ। ਇੱਥੇ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਜਮ ਕੋਈ ਸਰੀਰਕ ਹਸਤੀ ਨਹੀਂ। ਸਰੀਰਕ ਹਸਤੀ ਤਾਂ ਫਿਰ ਸਾਡੇ ਸਰੀਰਕ ਜੀਵਨ 'ਤੇ ਹੀ ਅਸਰ ਪਾ ਸਕਦੀ ਹੈ, ਪਰ ਜਮ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਸਾਡੇ ਕਰਮਾਂ ਦੀ ਪੈਰਵਾਈ ਅਤੇ ਨਿਬੇੜਾ ਕਰਦੇ ਹਨ। ਇਹਦਾ ਮਤਲਬ ਇਹ ਹੋਇਆ ਕਿ ਜਮ ਕੋਈ ਸੂਖਮ ਤੱਤ ਹੈ ਜਿਹਦੇ ਨਾਲ ਸਾਡੇ ਜੀਵ ਦਾ ਸੂਖਮ ਦੇਸ਼ ਵਿੱਚ ਹੀ ਵਾਹ ਪੈਂਦਾ ਹੈ। ਗੁਰਬਾਣੀ ਵਿੱਚ ਜੀਵ ਉੱਤੇ ਜਮ ਦੇ ਅਸਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋਲਣੇ ਕਰਮਾ ਸੰਦੜਾ ਖੇਤ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮਸਿਓ ਪਰੇ ਕਾਮ, ਕਹ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਅਸਲ ਵਿੱਚ ਇਹ ਜਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਗੁਪਤੀ ਸ਼ਕਤੀ ਹੈ, ਜੋ ਕਿ ਇਲਾਹੀ ਹੁਕਮ ਅਧੀਨ ਜਿਹਾ ਬੀਜੈ ਸੋਲੁਣੈ ਕਰਮਾ ਸੰਦੜਾ ਖੇਤ ਦੇ ਅਟਲ ਕਾਨੂੰਨ ਦੀ ਪੈਰਵੀ ਕਰਦੀ ਹੈ। ਇਸ ਅਦ੍ਰਿਸ਼ਟ ਗੁਪਤ ਸਿਲਸਿਲੇ ਵਿੱਚ ਪੁਲਿਸ ਥਾਣੇ, FIR, ਗਵਾਹ, ਮਿਸਲ, ਕਚਹਿਰੀ, ਵਕੀਲ, ਜ਼ਿਰਾ, ਜੱਜ ਆਦਿ ਕਿਸੇ ਅਮਲੇ ਫੈਲੇ ਅਤੇ ਜ਼ਾਬਤਾ ਕਾਰਵਾਈ ਦੀ ਲੋੜ ਨਹੀਂ ਪੈਂਦੀ। ਇਹ ਸਾਰੀ ਪੈਰਵੀ ਅਤੇ ਕਾਰਵਾਈ ਸਹਿਜ ਸੁਭਾਏ ਗੁਪਤੋ ਗੁਪਤੀ ਸੂਖਮ ਮੰਡਲ ਵਿੱਚ ਆਪ ਮੁਹਾਰੇ ਹੋ ਰਹੀ ਹੈ। ਗੁਰਬਾਣੀ ਅਨੁਸਾਰ ਇਸ ਗੁਪਤ ਸ਼ਕਤੀ ਨੂੰ ਜਮ ਕਿਹਾ ਗਿਆ ਹੈ। ਇਹ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਦੇ ਅਟਲ ਕਾਨੂੰਨ ਅਧੀਨ ਵਰਤ ਰਹੀ ਹੈ। ਇਸ ਇਲਾਹੀ ਹੁਕਮ ਦੀ ਪੈਰਵਾਈ ਜਾਂ ਨਤੀਜੇ ਵਿੱਚ ਕਦੇ ਕੋਈ ਉਕਾਈ, ਅਣਗਹਿਲੀ ਜਾਂ ਫਿਰ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹ ਸਾਰਾ ਸਿਲਸਿਲਾ ਅਪੁੱਲ ਅਕਾਲ ਪੁਰਖ ਦਾ ਖੇਲ ਅਖਾੜਾ ਹੈ, ਜੋ ਸੱਚੋ ਸੱਚ ਨੁਕਸਹੀਣ, ਵਿਘਨਹੀਣ ਅਤੇ ਅਪੁੱਲ ਹੈ, ਜਿਹਦੇ ਵਿੱਚ ਇਲਾਹੀ ਗੁਪਤ ਸ਼ਕਤੀਆਂ ਅਰਥਾਤ ਜਮਦੂਤ, ਅਜ਼ਰਾਇਲ, ਫਰਿਸ਼ਤਾ, ਧਰਮ ਰਾਏ ਆਦਿ ਰੱਬੀ ਹੁਕਮ ਦੇ ਹਥਿਆਰ ਹਨ। ਇਹਦੇ ਵਿੱਚ ਦੁਨਿਆਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਿਵੇਂ ਦੇਸ਼ ਦਾ ਰਾਸ਼ਟਰਪਤੀ ਖਿਮਾ ਦੁਆਰਾ ਮਾਫ ਕਰ ਸਕਦਾ ਹੈ, ਇਸੇ ਤਰ੍ਹਾਂ ਗੁਰੂ ਅਵਤਾਰ ਅਤੇ ਮਹਾਂਪੁਰਖ ਵੀ ਇਸ ਗੁਪਤ ਸ਼ਕਤੀ ਜਾਂ ਧਰਮ ਰਾਏ ਦੇ ਫੈਸਲੇ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਜਾਂ ਨਦਰ ਕਰਮ ਦੁਆਰਾ ਮੁਆਫ ਕਰ ਸਕਦੇ ਹਨ ਅਤੇ ਸਾਡੇ ਕਰਮਾਂ ਦੇ ਲੇਖੇ ਫਾੜ ਕੇ ਜੀਵ ਨੂੰ ਬਰੀ ਕਰ ਸਕਦੇ ਹਨ, ਬਿਸ਼ਰਤੇ ਕਿ ਜੀਵ ਸੱਚੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਅੰਤਰ ਆਤਮੇ ਪਸ਼ਚਾਤਾਪ ਕਰੇ ਅਤੇ ਸਤਿਗੁਰ ਅੱਗੇ ਇਉਂ ਅਰਦਾਸ ਕਰੇ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਹਾ ਹਾ ਪ੍ਰਭ ਰਾਖ ਲਿਹੋ ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ ਉੱਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨਹੋ ਲਿਆ ਉਬਾਰੀ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨ ਭੌਜਲ ਫੇਰਾ, ਤਰਾਹ ਤਰਾਹ ਕਰ ਸਰਨੀ ਆਏ ਜਲ ਤੋ ਕਿਰਪਾ ਕੀ ਜੈ, ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਾਹਗਾਰ। ਜਿਵੇਂ ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕੁਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ ਤਾਂ ਉਸ ਪਾਣੀ ਦਾ ਘੋਲ ਵੱਧਦਾ ਜਾਏਗਾ, ਹਰ ਇੱਕ ਕਿਣਕੇ ਦੇ ਪਾਉਣ ਮਗਰੋਂ ਉਹਦੀ ਰੰਗਤ, ਉਹਦੀ ਬਦਬੂ, ਖੁਸ਼ਬੂ, ਉਹਦੇ ਸਵਾਦ ਆਦਿ ਵਿੱਚ ਫਰਕ ਆਉਂਦਾ ਜਾਏਗਾ। ਜੇ ਉਸ ਘੋਲ ਨੂੰ ਨਵੇਂ ਭਾਂਡੇ ਵਿੱਚ ਬਦਲ ਦਈਏ ਤਾਂ ਉਸ ਨਵੇਂ ਭਾਂਡੇ ਵਿੱਚ ਘੋਲ ਤਾਂ ਉਹੀ ਪੁਰਾਣਾ ਹੋਏਗਾ, ਸਿਰਫ ਸਾਡਾ ਭਾਂਡਾ ਬਦਲਿਆ ਜਾਏਗਾ। ਐਂਡ ਇਸੇ ਤਰ੍ਹਾਂ ਸਾਡੇ ਮਨ ਦੇ ਭਾਂਡੇ ਵਿੱਚ ਸਾਡੇ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ, ਉਹਦੇ ਅਨੁਸਾਰ ਸਾਡੇ ਮਨ ਦੀ ਰੰਗਤ, ਇਹਦੀ ਖੁਸ਼ਬੂ ਜਾਂ ਬਦਬੂ, ਸਵਾਦ ਆਦਿ ਖਿਨ ਖਿਨ ਬਦਲਦੇ ਰਹਿੰਦੇ ਹਨ ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਇਸ ਗਾੜੇ ਘੋਲ ਵਿੱਚੋਂ ਨਿਕਲੀ ਹਵਾੜ, ਬਦਬੂ, ਖੁਸ਼ਬੂ ਅਤੇ ਸਵਾਦ ਹੀ ਸਾਡਾ ਚਾਲ ਚੱਲਣ, ਸੁਭਾਅ ਜਾਂ ਆਚਾਰ ਕਹਾਉਂਦਾ ਹੈ। ਮਨ ਦਾ ਮਿਲਗੋਬਾ ਘੋਲੂਆ, ਇਹ ਜੋ ਸੋਲੂਸ਼ਨ ਹੈ, ਇਹ ਸਾਡਾ ਅੰਤਿਸ਼ਕਰਨ ਹੈ, ਜਿਹਦੇ ਅਨੁਸਾਰ ਅਸੀਂ ਕਰਮ ਕਰਦੇ ਹਾਂ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਇਸੇ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਬਲੇ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਇਸੇ ਪੂਰਬ ਕਰਮ ਜਾਂ ਤੁਰ ਭਾਗ ਅਨੁਸਾਰ ਇਲਾਹੀ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਸਾਨੂੰ ਦੁੱਖ ਜਾਂ ਸੁੱਖ ਭੁਗਤਣੇ ਪੈਂਦੇ ਹਨ। ਜਦੋਂ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲ ਜਾਂਦਾ ਹੈ, ਪਰ ਸਾਡੇ ਅੰਦਰ ਉਹੀ ਇਲਾਹੀ ਜੋਤ ਅਤੇ ਉਹੀ ਪੁਰਾਣਾ ਅੰਤਿਸ਼ਕਰਨ ਪ੍ਰਵੇਸ਼ ਕਰ ਜਾਂਦਾ ਹੈ। ਇਹਦੇ ਦੁਆਰਾ ਅਸੀਂ ਫੇਰ ਉਹੀ ਪੁਰਾਣਾ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਅਦ੍ਰਿਸ਼ਟ ਆਤਮ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਸਾਡਾ ਅੰਤਿਸ਼ਕਰਨ ਇਹ ਅਦ੍ਰਿਸ਼ਟ ਕਚਹਿਰੀ ਹੈ। ਅੰਤਿਸ਼ਕਰਨ ਦੇ ਸ਼ੀਸ਼ੇ ਵਿੱਚ ਦੀ ਜੋ ਆਤਮਿਕ ਝਲਕੇ ਵੱਜਦੇ ਹਨ, ਜੋ ਸਾਨੂੰ ਜ਼ਮੀਰ ਦੀ ਆਵਾਜ਼ ਸੁਣਦੀ ਹੈ, ਇਹ ਅਦ੍ਰਿਸ਼ਟ ਪੁਲਿਸ ਹੈ ਜੋ ਕਿ ਸਾਨੂੰ ਨੀਵੇਂ ਕਰਮਾਂ ਤੋਂ ਤਾੜਨਾ ਕਰਦੀ ਹੈ। ਅੰਤਿਸ਼ਕਰਨ ਵਿੱਚੋਂ ਜੋ ਹਵਾੜ ਜਾਂ ਬਦਬੂ ਨਿਕਲਦੀ ਹੈ, ਉਹਦੇ ਅਨੁਸਾਰ ਅਸੀਂ ਚੰਗੇ ਜਾਂ ਮਾੜੇ ਕਰਮ ਕਰਦੇ ਹਾਂ। ਸਾਡੇ ਕਰਮਾਂ ਉੱਤੇ ਫਿਰ ਜੋ ਮੈਂ ਕੀਆ ਸੋ ਮੈਂ ਪਾਇਆ ਅਤੇ ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ ਦਾ ਇਲਾਹੀ ਕਾਨੂੰਨ ਲਾਗੂ ਹੁੰਦਾ ਹੈ। ਇਲਾਹੀ ਹੁਕਮ ਦੀ ਸ਼ਕਤੀ ਉਹ ਫਿਰ ਧਰਮ ਰਾਏ ਦੀ ਹੈਸੀਅਤ ਵਿੱਚ ਸਾਡੇ ਉਹਨਾਂ ਕਰਮਾਂ ਦੀ ਪੈਰਵੀ ਕਰਦੀ ਹੈ ਅਤੇ ਸਾਨੂੰ ਸਜ਼ਾ ਦਿੰਦੀ ਹੈ। ਇਹ ਇਲਾਹੀ ਸ਼ਕਤੀ ਜਮ ਦੀ ਹੈਸੀਅਤ ਵਿੱਚ ਸਾਨੂੰ ਸਜ਼ਾ ਭੁਗਤਾਉਂਦੀ ਹੈ। ਇਹੀ ਸ਼ਕਤੀ ਸਾਡੀ ਅਪੀਲ ਜਾਂ ਅਰਦਾਸ ਸੁਣਦੀ ਹੈ। ਇਹੋ ਇਲਾਹੀ ਸ਼ਕਤੀ ਗੁਰਪ੍ਰਸਾਦ ਦਾ ਰੂਪ ਧਾਰ ਕੇ ਸਾਨੂੰ ਬਖਸ਼ਦੀ ਹੈ ਅਤੇ ਸਾਡੇ ਕਰਮਾਂ ਦੇ ਲੇਖੇ ਦੇ ਚੀਰੇ ਦਾ ਨਿਬੇੜਾ ਕਰਦੀ ਹੈ। ਇਹੋ ਇਲਾਹੀ ਸ਼ਕਤੀ ਨਦਰ ਕਰਮ ਦੁਆਰਾ ਸਾਨੂੰ ਤ੍ਰੈ ਗੁਣਾਂ ਵਿੱਚੋਂ ਕੱਢ ਕੇ ਚੌਥੇ ਪਦ ਵਿੱਚ ਪ੍ਰਵੇਸ਼ ਕਰਾਉਂਦੀ ਹੈ। ਇਹੋ ਇਲਾਹੀ ਸ਼ਕਤੀ ਨਾਮਦਾਨ ਦੀ ਬਖਸ਼ਿਸ਼ ਦੁਆਰਾ ਸਾਨੂੰ ਗੁਰਮੁਖਾਂ ਵਾਲਾ ਜੀਵਨ ਬਖਸ਼ਦੀ ਹੈ। ਸੋ ਇਹ ਸ਼ਕਤੀ ਤਾਂ ਉਹੀ ਹੈ, ਲੇਕਿਨ ਵੱਖ ਵੱਖ ਤਰ੍ਹਾਂ ਵੱਖ ਵੱਖ ਦਾਇਰੇ ਵਿੱਚ ਕੰਮ ਕਰਦੀ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਜਮ, ਅਜ਼ਰਾਇਲ, ਫਰਿਸ਼ਤਾ, ਧਰਮ ਰਾਏ ਆਦਿ ਇਹ ਕੋਈ ਦ੍ਰਿਸ਼ਟਮਾਨ ਹਸਤੀਆਂ ਨਹੀਂ, ਨਾ ਹੀ ਦਰਗਾਹ, ਨਰਕ, ਸੁਰਗ ਇਹ ਕੋਈ ਸਥੂਲ ਟਾਪੂ ਹਨ। ਇੱਕੋ ਅਕਾਲ ਪੁਰਖ ਦੀ ਹੁਕਮ ਰੂਪੀ ਸ਼ਕਤੀ ਉਹ ਸੂਖਮ ਰੂਪ ਵਿੱਚ ਸਾਡੇ ਅੰਤਰ ਆਤਮੇ ਭਿੰਨ ਭਿੰਨ ਕਰਤਵ ਜਾਂ ਭਿੰਨ ਭਿੰਨ ਚੋਜ ਵਿਡਾਨੀ ਕਰਦੀ ਰਹਿੰਦੀ ਹੈ ਅਤੇ ਉਹਨਾਂ ਕਰਤਵਾਂ ਅਨੁਸਾਰ ਇਸ ਇਲਾਹੀ ਸ਼ਕਤੀ ਨੂੰ ਵੱਖ ਵੱਖ ਨਾਮ ਦਿੱਤੇ ਗਏ ਹਨ। ਉਦਾਹਰਣ ਦੇ ਤੌਰ 'ਤੇ ਜਿਵੇਂ ਪਾਤਸ਼ਾਹ ਇੱਕੋ ਹੀ ਹੁੰਦਾ ਹੈ, ਉਹਦੀ ਸ਼ਖਸੀਅਤ ਜਦ ਉਹ ਗੱਦੀ 'ਤੇ ਬੈਠਦਾ ਹੈ ਤਾਂ ਇੱਕ ਜੱਜ ਹੁੰਦਾ ਹੈ, ਜਦੋਂ ਜੰਗ ਲੜਦਾ ਹੈ ਤਾਂ ਸਿਪਾਹ ਸਲਾਰ ਫੌਜਾਂ ਦਾ ਜਰਨੈਲ ਹੁੰਦਾ ਹੈ, ਜਦੋਂ ਪਤਨੀ ਨਾਲ ਵਰਤਦਾ ਹੈ ਪਤੀ ਅਖਵਾਉਂਦਾ ਹੈ, ਜਦੋਂ ਬੱਚੇ ਨਾਲ ਲਾਡ ਪਿਆਰ ਕਰਦਾ ਹੈ ਤਾਂ ਉਹੀ ਬਾਪ ਬਣ ਜਾਂਦਾ ਹੈ। ਇਸੇ ਤਰ੍ਹਾਂ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਮਾਰਾ ਹਾਲ, ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚੋਂ 22 ਨੰਬਰ ਲੇਖ ਜਮ ਭਾਗ ਪਹਿਲਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦਾ ਦੂਸਰਾ ਭਾਗ ਅਤੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।